ਇੱਕ ਤਾਂ ਰਿਦਾ ਤਵੇ ਦੁੱਖ ਪਾਵੈ, ਪਿਖੋ ਭਲੇ ਕੁਛ ਹੱਥ ਨਾ ਆਵੈ। ਇੱਕ ਤਾਂ ਰਿਦਾ ਤਪਦਾ ਰਹਿੰਦਾ, ਇੱਕ ਈਰਖਾ ਕਰ ਕਰਕੇ ਹੱਥ ਕੀ ਆਉਂਦਾ, ਕੁਛ ਵੀ ਨਹੀਂ ਆਉਂਦਾ, ਆਵੇ ਜਲਦਾ। ਪੁੰਨ ਪਰਮੇਸ਼ਰ ਕੋਪ ਕਰੰਤਾ, ਅਤੇ ਦੂਜਾ ਵਾਹਿਗੁਰੂ ਕਰੋਪ ਕਰਦਾ, ਇਹ ਜਿੰਦਾ ਦਾਤਾ ਮਾਇਆ ਖਿੱਚਦਾ, ਇਹ ਤੁਰਿਆ ਜਾਂਦਾ। ਮੋਹੇ ਦਿਓ ਪਿਖ ਇਹ ਜਗਾ ਜਲੰਤਾ, ਦਿੰਦਾ ਮਾਇਆ ਅਤੇ ਜਲਦਾ ਇਹ, ਮੇਰੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਜਲਦਾ ਰਹਿੰਦਾ। ਇਤਿਆਦ ਕੇਸ ਮੈਂ ਬਹੁ ਦੁੱਖ, ਲਾਲਚ ਤਜੈ ਧਰੈ ਸੰਤੋਖ। ਕਹਿੰਦੇ ਐਂ ਦੁੱਖ ਨੇ, ਸੰਤੋਖ ਵਿੱਚ ਰਹਿਣਾ ਚਾਹੀਦਾ, ਵੀ ਜੋ ਕੁਛ ਮੇਰੀ ਪਰਾਲਬਧ 'ਚ ਹੈ ਮੈਨੂੰ ਮਿਲੀ ਜਾਂਦਾ, ਸ਼ੁਕਰ ਹੈ ਭਾਈ। ਕਿੰਨਾ ਹੀ ਆ ਜਾਵੇ ਪੜੋਸੀਆਂ ਦੇ, ਇਹਨੇ ਮੰਗਣਾ ਸ਼ੁਰੂ ਕਰ ਦਿੱਤਾ, ਕੋਠੀ ਮੰਗ ਲਈ, ਜ਼ਮੀਨ ਮੰਗ ਲਈ, ਪਸ਼ੂ ਮੰਗ ਲਏ, ਸਭ ਚੀਜ਼ਾਂ ਦੁੱਗਣੀਆਂ ਦੁੱਗਣੀਆਂ, ਲਹਿਰੇ ਵਹਿਰੇ ਹੋ ਗਏ। ਜੇ ਕੱਪੜੇ ਇਹਨੇ 500 ਦੇ ਮੰਗੇ, ਉਹਨਾਂ ਦੇ 1000 ਦੇ ਆ ਗਏ, ਦੁੱਗਣੇ ਰੇਟ ਦੇ। ਰੋਟੀ ਖਾਣ ਤੋਂ ਰਹਿ ਗਏ ਦੋਏ, ਨਾ ਘਰਵਾਲੀ ਇਹਦੇ ਨਾਲ ਬੋਲਦੀ ਹੈ, ਨਾ ਇਹ ਉਹਦੇ ਨਾਲ ਬੋਲਦਾ, ਅੰਦਰ ਰੋਹ ਲੱਗ ਗਿਆ ਈਰਖਾ ਦਾ। ਨਤੀਜਾ ਕੀ ਹੋਇਆ, ਬੋਲਣ ਤੋਂ ਰਹੇ ਅਤੇ ਇੱਕ ਦਿਨ ਅਚਾਨਕ ਕਹਿਣ ਲੱਗਿਆ, ਹੁਣ ਸੰਖ ਵਜਾਈਏ। ਕਹਿੰਦੀ ਕਾਹਦਾ ਵਜਾਈਏ, ਅੱਗੇ ਹੀ ਥੋੜ੍ਹਾ ਕਰ ਲਿਆ। ਕਹਿੰਦੇ ਇਹਨਾਂ ਦਾ ਸ਼ਰੀਕਾਂ ਦੇ ਕਿਉਂ ਗਿਆ, ਕੋਈ ਜੁਗਤ ਖੇਲ? ਕਹਿੰਦਾ ਮੈਨੂੰ ਆ ਗਈ ਜੁਗਤ। ਕਹਿੰਦਾ ਲਿਪ, ਕਹਿੰਦੀ ਮੰਗਣਾ ਨਹੀਂ, ਸਿੱਧਾ ਨਹੀਂ ਮੰਗਣਾ। ਕਹਿੰਦਾ ਮੈਨੂੰ ਦੇਖਦਾ ਸੀ ਕੀ ਕਰਦਾ। ਸੰਖ ਥਾਂ ਲਿਪ ਲਿਆ, ਸੰਖ ਵਜਾਇਆ, ਕਹਿੰਦਾ ਹੇ ਸੰਖ ਦੇਵਤਾ, ਤੂੰ ਐਂ ਕਰ, ਮੇਰੀ ਇੱਕ ਅੱਖ ਕਾਣੀ ਕਰ ਦੇ। ਅੱਖ ਕਾਣੀ ਹੋ ਗਈ ਉਹਨਾਂ ਦੀਆਂ, ਡਬਲੇ ਆਉਣਾ ਸੀ, ਦੋ ਦੋ ਅੱਖਾਂ ਅੰਨੀਆਂ ਹੀ ਹੋ ਗਈਆਂ। ਕਹਿੰਦਾ ਸੰਖ ਦੇਵਤਾ, ਮੇਰੇ ਘਰ ਦੇ ਬੂਹੇ ਅੱਗੇ ਇੱਕ ਖੂਹ ਲੱਗ ਜੇ, ਉਹਦੇ ਇੱਕ ਲੱਗ ਗਿਆ, ਉਹਨਾਂ ਦੇ ਦੋ ਦੋ ਲੱਗ ਗਏ। ਦਰਵਾਜ਼ੇ ਇੱਕ ਆ ਕੇ ਖੜਾ ਹੋ ਗਿਆ, ਉਹ ਘਬਰਾ ਗਏ ਵੀ ਅੰਨੇ ਹੋ ਗਏ, ਬਾਹਰ ਨਿਕਲਦੇ ਹਾਂ ਵੀ ਕਿਸੇ ਨੂੰ ਕਹੀਏ, ਜਿਹੜਾ ਨਿਕਲਦਾ ਦੜਾਮ ਖੂਹ 'ਚ, ਦੜਾਮ ਖੂਹ 'ਚ। ਦੋਏ ਕਾਣੀਆਂ ਅੱਖਾਂ ਨਾਲ ਦੇਖਦੇ ਹਾਂ, ਕਹਿੰਦੇ ਹੁਣ ਆ ਗਿਆ ਨਾ ਸਵਾਦ। ਕਹਿੰਦੇ ਆਪਾਂ ਤਾਂ ਕਾਣੇ ਹੋ ਕੇ ਕੱਟ ਲਾਂਗੇ, ਪਰ ਅੰਨੇ ਕਰਕੇ ਮਾਰੇ ਨੇ, ਅੱਜ ਤੋਂ ਮੰਗਦੇ ਕੁਛ ਨਹੀਂ ਆ ਕੇ। ਸੋ ਇਹਨੂੰ ਈਰਖਾ ਦਾ ਰੋਗ ਕਹਿੰਦੇ ਨੇ ਸੱਸ। ਇਹ ਸੰਸਾਰ ਦੇ ਅੰਦਰ ਹਟਦਾ ਨਹੀਂ, ਗੁਰੂ ਮਹਾਰਾਜ ਇੰਨਾ ਬੁਰਾ ਮੰਨਦੇ ਨੇ ਇਸ ਨੂੰ। ਨਾਮ ਜਪਣ ਵਾਲੇ ਈਰਖਾ ਕਰਦੇ, ਸੇਵਾ ਕਰਨ ਵਾਲੇ ਈਰਖਾ ਕਰਦੇ ਆ। ਦੋ ਤਿੰਨ ਜਿਹੜੇ ਮੈਂ ਬੇਨਤੀ ਕਰਦੀ ਹਾਂ, ਸੇਵਾ ਕਰਨ ਵਾਲੇ ਝੂਠ ਬੋਲਦੇ ਨੇ, ਜੀਵਨ ਝੂਠ ਦਾ ਹੀ ਬਣਾ ਲਿਆ, ਫਿਰ ਕਹਿੰਦੇ ਸਾਨੂੰ ਨਾਮ ਮਿਲ ਜੇ, ਨਾਮ ਚੱਲ ਜੇ। ਨਹੀਂ ਚੱਲਣਾ, ਜਦ ਤੱਕ ਸਾਵਧਾਨੀ ਨਹੀਂ ਵਰਤਾਂਗੇ ਨਾਮ ਨਹੀਂ ਚੱਲਦਾ। ਸੋ ਈਰਖਾ ਦੇ ਵਿੱਚ ਆ ਗਿਆ ਤਪਾ, ਕਹਿਣ ਲੱਗਿਆ ਵੀ ਇਹ ਦੇਖੋ ਗ੍ਰਿਸ਼ਤੀ ਹੋ ਕੇ ਪੂਜਾ ਕਰਾਉਂਦਾ, ਤੁਹਾਨੂੰ ਪਤਾ ਗ੍ਰਿਸ਼ਤੀ ਜੇ ਪੂਜਾ ਕਰਾਵੇ ਰੱਬ ਦਾ ਕਰੋਪ ਹੋ ਜਾਂਦਾ। ਕਹਿੰਦੇ ਹੁਣ ਰੱਬ ਨੇ ਕਰੋਪ ਕਰ, ਕਰੋਪ ਹੋ ਗਿਆ ਪਰਮੇਸ਼ਰ, ਅਤੇ ਹੁਣ ਕਿਵੇਂ ਹੋਏਗਾ? ਕਹਿੰਦੇ ਪਹਿਲਾਂ ਇਹਨੂੰ ਕੱਢੋ ਪਿੰਡ 'ਚੋਂ, ਜਾਓ ਪਹਿਲਾਂ ਤਾਂ ਮੀਂਹ ਮੰਗੋ, ਇਹ ਤਾਂ ਜੇ ਪਾਉਂਦਾ ਪਾਉਂਦਾ, ਫਿਰ ਮੇਰੇ ਕੋਲ ਆ ਜਾਓ, ਮੈਂ ਪਾਊਂ, ਮੈਂ ਤੁਹਾਨੂੰ ਜੁਗਤ ਦੱਸ, ਕਿਉਂਕਿ ਐਸਾ ਕੁਦਰਤੀ ਤੁਰਿਆ ਹੈ ਸਾਧ ਸਿੰਘ ਜੀ। ਸੰਤਾਂ ਦੇ ਨਾਲ ਬੈਰ ਕਰਨਾ ਸੰਸਾਰ ਦਾ ਸਵਾ ਹੈ, ਅਤੇ ਦੁਸ਼ਟਾਂ ਦੇ ਨਾਲ ਪਿਆਰ ਰੱਖਦੇ ਨੇ, ਐਸਾ ਫਰਮਾਨ ਆਉਂਦਾ ਬਾਣੀ 'ਚ। ਸੰਤਾਂ ਨਾਲ ਬੈਰ ਨਾਲ ਵੈਰ, ਦੁਸ਼ਟਾਂ ਦੇ ਨਾਲ ਬਹੁਤ ਇਹ ਪਿਆਰ। ਸੋ ਕਹਿਣ ਲੱਗਿਆ ਜਾਓ, ਜਾ ਕੇ ਕਹੋ ਉਹਨੂੰ, ਸਿੱਧੇ ਮੂੰਹ ਨਾਂ ਨਹੀਂ ਲੈਂਦਾ, ਨਾਂ ਲੈਣਾ ਇਹ ਬੁਰਾ ਮੰਨਦਾ, ਕਹਿ ਨਹੀਂ ਸਕਦਾ ਗੁਰੂ ਅੰਗਦ ਬਾਦਸ਼ਾਹ ਨੂੰ। ਕਹੋ, ਕਹਿੰਦੇ ਉਹਨੂੰ ਕਹੋ ਜਾ ਕੇ ਖੱਤਰੀ ਨੂੰ ਵੀ ਮੀਂਹ ਪਾਵੇ। ਚਲੇ ਗਏ ਸਾਰੇ ਇਕੱਠੇ ਹੋ ਕੇ, ਅਤੇ ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ, ਕਿਵੇਂ ਆਏ ਹੋ ਪ੍ਰੇਮੀਓ? ਕਹਿੰਦੇ ਸੱਚੇ ਪਾਤਸ਼ਾਹ, ਤੁਹਾਡੇ ਕੋਲ ਦੂਰ ਦੂਰ ਤੋਂ ਦੁਨੀਆ ਆਉਂਦੀ ਹੈ ਅਤੇ ਅਸੀਂ ਸੁਣਿਆ ਵੀ ਤੁਹਾਡੇ 'ਚ ਬੜੀਆਂ ਸ਼ਕਤੀਆਂ ਨੇ, ਆਹ ਸਾਡੀਆਂ ਫਸਲਾਂ ਸੁੱਕੀਆਂ ਪਈਆਂ, ਤੁਸੀਂ ਮੀਂਹ ਪਵਾਓ, ਤੁਸੀਂ ਸਾਡੇ ਪਿੰਡ 'ਚ ਪੈ ਰਹੇ ਨੇ ਹੁਣ ਦੇਖੋ, ਅਤੇ ਤੁਹਾਨੂੰ ਮੀਂਹ ਤਾਂ ਪਾਉਣਾ ਚਾਹੀਦਾ ਨਾ। ਮਹਾਰਾਜ ਕਹਿੰਦੇ ਪ੍ਰੇਮੀਓ ਮੀਂਹ ਪਾਉਣਾ ਅਤੇ ਨਾ ਪਾਉਣਾ ਇਹ ਕਿਸੇ ਦੇ ਹੱਥ ਵਿੱਚ ਨਹੀਂ ਹੁੰਦਾ, ਇਹ ਤਾਂ ਅਕਾਲ ਪੁਰਖ ਦੇ ਹੱਥ ਵਿੱਚ ਹੀ ਹੈ। ਫਰਮਾਨ ਕਰਦੇ ਆ ਇਹਨਾਂ ਬੱਦਲਾਂ ਨੂੰ ਕਾਨੂੰ ਉੱਠ ਉੱਠ ਦੇਖਦੇ ਮੇਗੇ ਹੱਥ ਕੁਛ ਵੀ ਨਹੀਂ, ਕੀ ਦੇਖਦਾ ਬਾਹਰ ਨਿਕਲ ਨਿਕਲ ਕੇ, ਇਸ ਮੇਘਾ ਹੱਥ ਕਿਛ ਨਾ ਹੈ ਜਿਹਨੇ ਮੇਘ ਪਠਾਇਆ ਤਿਸ ਰੱਖੋ ਮਨ। ਮਹਾਰਾਜ ਕਹਿੰਦੇ ਬੱਦਲਾਂ ਦੇ ਇਖਤਿਆਰ ਕੁਛ ਨਹੀਂ, ਹੋਰ ਕਿਸੇ ਦੇ ਇਖਤਿਆਰ ਕੁਛ ਨਹੀਂ ਪ੍ਰੇਮੀਓ, ਇਹ ਤਾਂ ਅਕਾਲ ਪੁਰਖ ਦੀ ਮੌਜ ਹੈ, ਕਿਤੇ ਮੀਂਹ ਪਾ ਦਿੰਦਾ ਹੈ ਕਿਤੇ ਨਹੀਂ ਪਾਉਂਦਾ, ਸਭ ਕੁਛ ਉਹਦੇ ਹੁਕਮ 'ਚ ਚੱਲ ਰਿਹਾ। ਪ੍ਰਬੰਧ ਐਡਾ ਵੱਡਾ ਹੈ ਕਿ ਸਾਰਾ ਪ੍ਰਬੰਧ ਹੋਇਆ ਹੀ ਪਿਆ ਆਦਮੀ ਦੇ ਹੱਥ 'ਚ ਨਹੀਂ। ਪਿਛਲੇ ਸਾਲ ਅਮਰੀਕਾ ਸੀ ਮੈਂ, ਪਹਿਲੇ ਸਾਲ ਉੱਥੇ ਔੜ ਲੱਗੀ, ਬਹੁਤ ਦੁਖੀ ਹੋਏ, ਖੇਤਾਂ 'ਚੋਂ ਮਿੱਟੀ ਉੜੇ, ਫਸਲਾਂ ਹੋਈਆਂ ਨਾ, ਰੌਲਾ ਪੈ ਗਿਆ ਵੀ ਕੀ ਹੋਏ। ਸਾਰੀ ਸਾਇੰਸ, ਸਾਰੇ ਸਾਇੰਸਦਾਨ ਜਿਹੜੇ ਕਹਿੰਦੇ ਸੀ ਮੀਂਹ ਪਵਾ ਲਈਦਾ ਫਲਾਣੀ ਗੈਸ ਛਿੜਕ ਦੇਵੇ, ਉਹ ਬੱਦਲੇ ਨਹੀਂ ਆਇਆ, ਮੀਂਹ ਕਾਹਚੋਂ ਪਵਾ ਲੈਣਗੇ, ਦੇਖਿਆ ਹੀ ਨਹੀਂ ਅਸੀਂ ਉੱਥੇ ਬੱਦਲੇ 3 ਮਹੀਨੇ ਰਹਿ ਕੇ, ਪਰਮੇਸ਼ੁਰ ਨੇ ਭੇਜਿਆ ਹੀ। ਇਹ ਤਾਂ ਵਾਹਿਗੁਰੂ ਦੇ ਹੱਥ ਵਿੱਚ ਹੈ ਸਾਰਾ ਪ੍ਰਬੰਧ, ਇੰਟਰਵੂਵਨ ਹੈ ਸਾਰੇ, ਜਿੰਨੇ ਤਾਰੇ ਸਤਾਰੇ ਨੇ ਨਾ ਸਾਰੇ, ਇਹ ਸਾਰੇ ਆਪਣੇ ਹਿਸਾਬ ਨਾਲ ਚੱਲਦੇ, ਕਿਤੇ ਜਲ 'ਤੇ ਥਲ ਕਰ ਦਿੰਦਾ, ਕਿਤੇ ਪਾਣੀ ਦਾ ਕਤਰਾ ਨਹੀਂ ਹੋਇਆ ਕਰਦਾ। ਮਹਾਰਾਜ ਕਹਿੰਦੇ ਇਹ ਤਾਂ ਸੰਸਾਰ ਦੇ ਬੰਦਿਆਂ ਦੇ ਜਿਹੇ ਜਿਹੇ ਕਰਮ ਹੁੰਦੇ ਨੇ ਪ੍ਰੇਮੀਓ, ਅਕਾਲ ਪੁਰਖ ਵੈਸਾ ਹੀ ਫਲ ਦਿਆ ਕਰਦਾ। ਉਹ ਸੁੱਖ ਤੇ ਦੁੱਖ ਆਪਣੇ ਕਰਮਾਂ ਦਾ ਹੀ ਫਲ ਹੁੰਦਾ ਹੈ। ਫਲ ਦਿੱਤਿਆਂ ਭਾਜ ਨਾ ਜਾਣਾ, ਫਲ ਦਿੱਤਿਆਂ ਦਿੱਤਿਆਂ ਭਾਜ ਨਾ ਖੇਡ ਐਸੀ ਚੱਲਦੀ ਹੈ ਕਿ ਜੈਸੇ ਜੀਵ ਕਰਮ ਕਰਦੇ ਨੇ ਵੈਸਾ ਉਹ ਫਲ ਭੁਗਤਾਉਂਦੇ ਅਤੇ ਉਹਦੀ ਮੌਜ ਹੈ, ਉਹਦੇ 'ਚ ਦਖਲ ਨਹੀਂ ਦੇਣਾ ਚਾਹੀਦਾ। ਕਹਿਣ ਲੱਗੇ ਮਹਾਰਾਜ ਅਸੀਂ ਤਾਂ ਮੀਂਹ ਵਾਸਤੇ ਆਏ ਹਾਂ, ਸਾਡੀਆਂ ਫਸਲਾਂ ਕਿਵੇਂ ਹੋਣਗੀਆਂ? ਕਿਉਂਕਿ ਮਹਾਂਪੁਰਸ਼ ਕੁਦਰਤ 'ਚ ਦਖਲ ਦੇਣਾ ਚੰਗਾ ਨਹੀਂ ਸਮਝਦੇ। ਗੁਰੂ ਅੰਗਦ ਸਾਹਿਬ ਮਹਾਰਾਜ ਦਾ ਪ੍ਰਸ਼ਾਦਾ ਭਾਈ ਜੀਵਾ ਅਤੇ ਉਸਦੀ ਲੜਕੀ ਰੋਜ਼ ਖਿਚੜੀ ਬਣਾ ਕੇ ਲਿਆਇਆ ਕਰਦੇ ਸੀ। ਅੱਜ ਬਹੁਤ ਕਾਲੀ ਬੋੜੀ ਹਨੇਰੀ ਆ ਗਈ, ਸਵੇਰ ਤੋਂ ਹੀ ਚੱਲਣ ਲੱਗ ਗਈ। ਬੜਾ ਯਤਨ ਕਰਿਆ ਵੀ ਕਿਸੇ ਤਰ੍ਹਾਂ ਹਵਾ ਥੰਮੇ, ਘਰ ਐਸੇ ਹੀ ਹੁੰਦੇ ਸੀ, ਹਵਾ ਅੰਦਰ ਵੀ ਲੱਗਦੀ ਸੀ, ਮੰਜੇ ਕੜਾ ਕੜਾ ਕੇ ਵੀ ਦੇਖੇ ਹਵਾ ਨਾ ਖਿਚੜੀ ਨਾ ਬਣੇ। ਅਖੀਰ ਭਾਈ ਜੀਵਾ ਲੜਕੀ ਕਹਿਣ ਲੱਗੀ, ਪਿਤਾ ਜੀ ਅੱਜ ਆਪਾਂ ਲੇਟ ਹੋ ਜਾਵਾਂਗੇ, ਸਮੇਂ ਸਿਰ ਲੈ ਕੇ ਨਹੀਂ ਜਾ ਹੋਣਾ ਅਤੇ ਮਹਾਰਾਜ ਹਨੇਰੀ ਹਟਾ ਦੇਣਾ। ਭਾਈ ਜੀਵਾ ਬਾਹਰ ਆਇਆ, ਉੱਤੇ ਨੂੰ ਦੇਖਿਆ, ਕਹਿੰਦਾ ਹਨੇਰੀਏ ਤੈਨੂੰ ਪਤਾ ਨਹੀਂ ਅਸੀਂ ਗੁਰੂ ਮਹਾਰਾਜ ਦਾ ਪ੍ਰਸ਼ਾਦਾ ਤਿਆਰ ਕਰਨਾ, ਖਿਚੜੀ ਤਿਆਰ ਕਰਨੀ, ਤੂੰ ਬਣਾਉਣ ਨਹੀਂ ਦਿੰਦੀ, ਠਹਿਰ ਜਾ। ਹਨੇਰੀ ਦੀ ਤਾਕਤ ਨਹੀਂ ਸੀ ਕਿ ਸਤਪੁਰਸ਼ ਦਾ ਹੁਕਮ ਟਾਲ ਦਿੰਦੀ, ਕਿਉਂਕਿ ਸਾਰੇ ਪੈ ਵਿੱਚ ਪਵਣ ਵਹਿ ਸਦਵਾਓ, ਪੈ ਵਿੱਚ ਚੱਲੇ ਲੱਖ ਦਰਿਆ, ਪੈ ਵਿੱਚ ਅਗਨ ਕੱਢੇ ਵੇਗਾ, ਪੈ ਵਿੱਚ ਧਰਤੀ ਦੱਬੀ, ਇਹ ਸਾਰੇ ਹੀ ਪਰਮੇਸ਼ੁਰ ਦੇ ਪੈ ਵਿੱਚ। ਅਤੇ ਜਿਹੜੇ ਪਰਮੇਸ਼ੁਰ ਦੇ ਪਿਆਰੇ ਨੇ ਜੋ ਕੁਛ ਕਰੇ ਸੋਈ ਭਰਾ ਮਾਨੇ, ਉਹ ਰਾਮ ਨਾਮ ਰੰਗ ਰਾਤੇ, ਉਹ ਪਰਮੇਸ਼ੁਰ ਨੂੰ ਮੰਨਣਾ ਪੈ ਜਾਂਦਾ। ਹਨੇਰੀ ਇੱਕਦਮ ਰੋਕੀ, ਖਿਚੜੀ ਬਣਾ ਲਈ। ਬਣਾਉਣ ਤੋਂ ਬਾਅਦ ਮਹਾਰਾਜ ਜੀ ਕੋਲ ਜਦ ਲੈ ਕੇ ਗਏ ਅਤੇ ਉਹ ਤੀ ਪਹਿਲਾਂ ਮਹਾਰਾਜ ਜੀ ਬੜੇ ਪਿਆਰ ਨਾਲ ਦੇਖਦੇ ਰਹਿੰਦੇ ਸੀ, ਦੂਰੋਂ ਆਉਂਦੇ ਹਨ ਦੇਖਣ, ਪਿਆਰ ਦੀ ਦ੍ਰਿਸ਼ਟੀ ਨਾਲ ਵੀ ਦੇਖੋ ਦੂਰੋਂ ਆਉਂਦੇ ਨੇ, ਸੇਵਾ ਕਰਦੇ ਨੇ, ਖਿਚੜੀ ਜ਼ਰੂਰ ਬਣਾ ਕੇ ਲਿਆਉਣੀ ਹੈ, ਚਾਹੇ ਇੱਕ ਚਮਚਾ ਦੋ ਚਮਚੇ ਕਿੰਨਾ ਛਕਣ। ਅੱਜ ਮਹਾਰਾਜ ਨੇ ਪ੍ਰਸੰਨਤਾ ਨਾਲ ਨਹੀਂ ਦੇਖਿਆ, ਨੇਤਰ ਨਹੀਂ ਮਿਲਾਏ, ਉਹ ਉਸੇ ਚਾਉ ਨਾਲ ਆਉਂਦੇ ਨੇ। ਲੇਕਿਨ ਮਹਾਰਾਜ ਜੀ ਜਦ ਨੇੜੇ ਆ ਗਏ ਮਹਾਰਾਜ ਜੀ ਦੇ ਪਾਸ, ਮਹਾਰਾਜ ਨੇ ਪਿੱਠ ਕਰ ਲਈ, ਨਮਸਕਾਰ ਕਰੀ, ਹੈਰਾਨ ਹੋ ਗਏ ਵੀ ਅੱਜ ਪਿੱਠ ਪਿੱਠ ਬਹੁਤ ਬੁਰੀ ਹੁੰਦੀ ਆ ਮਹਾਤਮਾ ਦੀ ਸਾਹ। ਕਰਬਤ ਭਲਾ ਨਾ ਕਰਬਟ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਹਾਂ ਵਾਰੀ ਮੁੱਖ ਫੇਰ ਪਿਆਰੇ, ਕਰਬਟ ਦੇ ਮੋਗੋ ਕਾਹੇ ਕੋ ਮਾਰੀ। ਕਹਿੰਦੇ ਮੈਨੂੰ ਪਿੱਠ ਦੇ ਕੇ ਨਾ ਮਾਰੀ, ਆਰੇ ਨਾਲ ਚੀਰ ਦੇ, ਮੈਂ ਫੇਰ ਵੀ ਜੋ ਤਨ ਚੀਰੋ ਤਾਂ ਅੰਗ ਨਾ ਮੋਰੋ, ਪਿੰਡ ਪਰੇ ਤੋਂ ਪ੍ਰੀਤ ਨਾ ਤੋੜ, ਮੇਰਾ ਸਰੀਰ ਜੇ ਗਿਰ ਵੀ ਜਾਵੇ ਮੈਂ ਪਿਆਰ ਨਹੀਂ ਤੋੜਦੀ। ਕਬੀਰ ਸਾਹਿਬ ਨੂੰ ਮਾਤਾ ਲੋਈ ਕਹਿੰਦੀ ਹੈ, ਪਰ ਮੈਂ ਤੁਹਾਡੀ ਪਿੱਠ ਨਹੀਂ ਸਹਿ ਸਕਦੀ, ਨਾਰਾਜ਼ਗੀ ਨਹੀਂ ਸਹਿ ਸਕਦੀ। ਹੈਰਾਨ ਹੋ ਗਏ, ਦੂਸਰੇ ਪਾਸੇ ਜਾ ਕੇ ਨਮਸਕਾਰ ਕਰੀ, ਮਹਾਰਾਜ ਨੇ ਫਿਰ ਪਿੱਠ ਕਰ ਲਈ। ਰੋਣ ਲੱਗ ਗਏ, ਪਾਤਸ਼ਾਹ ਅਸੀਂ ਭੁੱਲਣ ਨੂੰ ਸਦਾ ਸਦਾ ਭੁੱਲਾਂ ਕਰਦੇ ਹਾਂ, ਗਰੀਬ ਨਵਾਜ ਦੱਸੋ ਕੀ ਭੁੱਲੋਗੇ। ਕਹਿਣ ਲੱਗੇ ਪ੍ਰੇਮੀਓ, ਭਾਈ ਜੀਵਾ, ਕੀ ਹੁੰਦਾ ਸੀ ਜੇ ਅਸੀਂ ਖਿਚੜੀ ਹੋਰ ਨਾ ਖਾਂਦੇ? ਘੰਟਾ ਲੰਘ ਜਾਂਦਾ, ਦੋ ਲੰਘ ਜਾਂਦਾ, ਅੱਜ ਦਾ ਦਿਨ ਲੰਘ ਜਾਂਦਾ, ਫਿਰ ਕੀ ਹੁੰਦਾ ਸੀ? ਪਰ ਤੁਸੀਂ ਪਰ ਪਤਾ ਕਿੱਡੀ ਵਗਿਆ ਕਰੀ, ਅਕਾਲ ਪੁਰਖ ਦੇ ਇੰਤਜ਼ਾਮ 'ਚ ਦਖਲ ਦਿੱਤਾ। ਇਹ ਮਿੱਟੀ ਲੈ ਕੇ ਜਾ ਰਹੀ ਸੀ ਬੇਅੰਤ ਬੇਅੰਤ ਬਿਮਾਰੀਆਂ ਦੇ ਕਿਰਮਾਂ ਨੂੰ ਦੇਸ਼ 'ਚੋਂ ਲਈ ਹੜਾ ਰੋੜੀ ਜਾਂਦੀ ਸੀ, ਹਵਾ ਸ਼ੁੱਧ ਹੋ ਜਾਣੀ ਸੀ, ਆਹ ਪੋਲਿਊਸ਼ਨ ਸਾਰੀ ਗੰਦੀ ਹਵਾ ਨੇ ਰੁੜ ਜਾਣਾ ਸੀ, ਅਤੇ ਮਿੱਟੀ ਨੇ ਜਾ ਕੇ ਉਹਨਾਂ ਪੱਥਰਾਂ 'ਤੇ ਜਾ ਕੇ ਜੰਮਣਾ ਸੀ ਜਿੱਥੇ ਵੱਡੇ ਵੱਡੇ ਸੱਪ ਮਿੱਟੀ ਖਾ ਕੇ ਗੁਜ਼ਾਰਾ ਕਰਦੇ। ਤੁਸੀਂ ਕਿੰਨਿਆਂ ਦੀ ਰੋਜੀ ਮਾਰ ਦਿੱਤੀ ਇੱਕ ਸਾਨੂੰ ਲਿਆਉਣ ਵਾਸਤੇ? ਸੋ ਇਸ ਤਰ੍ਹਾਂ ਦਖਲ ਨਹੀਂ ਕੁਦਰਤ ਦਿਆ ਕਰਦੇ, ਕਿਤੇ ਕਿਤੇ ਦਿੰਦੇ ਨੇ। ਐਸੀ ਬਾਤ ਵੀ ਨਹੀਂ ਹੈ ਕੋਈ ਪਿਆਰ ਵੱਸ ਹੋ ਜਾਣ, ਪਰਵਕਾਰ ਵੱਸ ਹੋ ਜਾਵੇ ਫਿਰ ਦਖਲ ਵੀ ਦੇ ਦਿੰਦੇ ਨੇ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਕੁਹਾਟ ਤੋਂ ਜਾ ਰਹੇ ਨੇ ਅਤੇ ਵਿਚਾਲੇ ਇਲਾਕਾ ਆ ਗਿਆ ਅਫਗਾਨਿਸਤਾਨ ਦਾ, ਅਤੇ ਉੱਥੋਂ ਜਦ ਲੰਘਦੇ ਨੇ ਤਾਂਗੇ 'ਤੇ ਬੈਠੇ ਜਾ ਰਹੇ, ਅੱਗੇ ਕੁਛ ਚੰਗੇ ਸਿਆਣੇ ਮੁਸਲਮਾਨ ਖੜ੍ਹੇ ਨੇ। ਉਹਨਾਂ ਨੇ ਦੇਖਿਆ ਵੀ ਕੋਈ ਪੀਰ ਆ ਰਿਹਾ, ਕਿਉਂਕਿ ਸਿੱਖਾਂ ਦੀਆਂ ਸ਼ਕਲਾਂ ਉਹਨਾਂ ਦੇ ਨਾਲ ਹੀ ਰਲਦੀਆਂ ਨੇ, ਐਵੇਂ ਜਿਵੇਂ ਚਿੱਟੇ ਸਾਵੇ ਐਵੇਂ ਖੁੱਲ੍ਹੇ ਦਾੜੇ, ਇਸੇ ਤਰ੍ਹਾਂ ਨਾਲ ਨੇ। ਸਿਰਫ ਲਵਾਂ ਤੋਂ ਪਤਾ ਲੱਗਦਾ ਵੀ ਇਹ ਇਸਲਾਮ ਦਾ ਧਾਰਨੀ ਹੈ ਅਤੇ ਇਹ ਕਿਸੇ ਹੋਰ ਧਰਮ ਦਾ। ਅਸੀਂ ਜਦ ਸਿੰਧ 'ਚ ਹੁੰਦੇ ਸੀ ਉੱਥੇ ਬਲੋਚ ਬਿਲਕੁਲ ਸਾਡੇ ਵਰਗੇ ਹੀ ਹੋਇਆ ਕਰ, ਭੁਲੇਖਾ ਪੈ ਜਾਇਆ ਕਰੇ ਵੀ ਇਹ ਸਰਦਾਰ ਹੈ, ਪਤਾ ਲੱਗਦਾ ਸੀ ਜਦੋਂ ਸਲਾਮ ਕਹਿੰਦੇ ਸੀ। ਸੋ ਇਸ ਤਰ੍ਹਾਂ ਉਹਨਾਂ ਨੇ ਕਿਹਾ ਕੋਈ ਪੀਰ ਆ ਗਏ, ਬਹੁਤ ਰੋਹਬ ਦਾਬ ਦੇਖਿਆ, ਚਿਹਰੇ ਦਾ ਰੰਗ ਦੇਖਿਆ, ਘੋੜੇ ਦੀ ਬਾਗ ਫੜ ਲਈ। ਪੀਰ ਜੀ ਅਸੀਂ ਬੜੇ ਦੁਖੀ ਹਾਂ, ਕਿਰਪਾ ਕਰੋ, ਬਾਰਿਸ਼ ਨਹੀਂ ਹੋਈ, ਸਾਡੀਆਂ ਫਸਲਾਂ ਸੁੱਕਦੀਆਂ ਜਾਂਦੀਆਂ, ਵਾਰ ਵਾਰ ਬੇਨਤੀਆਂ ਕਰੀਆਂ ਕਿ ਤੁਹਾਡੀ ਪਹੁੰਚ ਰੱਬ ਤੱਕ ਹੈ। ਬਹੁਤ ਬੇਨਤੀ ਸੁਣ ਕੇ ਮਹਾਂਪੁਰਸ਼ ਕਹਿਣ ਲੱਗੇ ਸਾਡੇ ਹੱਥ ਤਾਂ ਕੁਛ ਨਹੀਂ, ਆਪਾਂ ਬੇਨਤੀ ਕਰਕੇ ਦੇਖ ਲੈਂਦੇ ਹਾਂ। ਤਾਂਗੇ ਤੋਂ ਉਤਰੇ ਆਏ, ਬੈਠ ਗਏ, ਕਹਿੰਦੇ ਲਓ ਭਾਈ ਆਪਾਂ ਕਰਦੇ ਹਾਂ ਬੇਨਤੀ, ਅਤੇ ਹੁਣ ਮੀਂਹ ਓਨਾ ਕੁ ਮੰਗਿਓ ਜਿੰਨਾ ਕੁ ਚਾਹੀਦਾ ਹੈ, ਨਾ ਉਹ ਵੀ ਬਹੁਤਾ ਹੋਵੇ। ਕੀਰਤਨ ਕਰਨਾ ਸ਼ੁਰੂ ਕਰ ਦਿੱਤਾ, ਜਦ ਅੱਧਾ ਘੰਟਾ ਬੀਤਿਆ ਬੱਦਲ ਆ ਕੇ ਇੱਕਦਮ ਬਰਸਣੇ ਸ਼ੁਰੂ ਹੋ, ਬਹੁਤ ਮੀਂਹ ਪਿਆ ਛਾਛੜੇ ਦਾ, ਬਾਜਿਆਂ 'ਚ ਪਾਣੀ ਪੈ ਗਿਆ, ਨਾਲ ਜਿਹੜੇ ਸਤਾਰਾਂ ਵਗੈਰਾ ਸੀ ਉਹਨਾਂ 'ਚ ਵੀ ਪਾਣੀ ਪੈ ਗਿਆ, ਨਾ ਤਬਲੇ ਵੱਜਣ। ਮਹਾਂਪੁਰਸ਼ ਕਹਿੰਦੇ ਐਵੇਂ ਜਿਵੇਂ ਕਰੋ ਵੀ ਨਹੀਂ ਹੈ। ਅਤੇ ਅਖੀਰ ਉਹ ਪਠਾਨ ਉੱਠ ਕੇ ਆ ਕੇ ਚਰਨਾਂ 'ਤੇ ਨਮਸਕਾਰ ਕਰਦੀ, ਪੀਰ ਜੀ ਬਹੁਤ ਹੋ ਗਿਆ, ਹੁਣ ਵੱਟਾਂ ਟੁੱਟਣ ਲੱਗ ਗਈਆਂ। ਐਸੀ ਬਾਤ ਨਹੀਂ, ਇਹ ਸਾਰੀਆਂ ਚੀਜ਼ਾਂ ਹੁਕਮ 'ਚ ਚੱਲਦੀਆਂ। ਪੌਣ ਪਾਣੀ ਦੇਵ ਤੇ ਸਾਰੇ ਜਿਹੜੇ ਪੈਚ ਨੇ ਆਪਣੀ ਮਰਜ਼ੀ ਨਹੀਂ ਹੈ, ਨਾ ਸੂਰਜ ਦੀ, ਨਾ ਚੰਦਰਮਾ ਦੀ, ਨਾ ਤਾਰਿਆਂ ਦੀ, ਨਾ ਹਵਾ ਦੀ, ਸਭ ਹੁਕਮ ਦੇ ਵਿਚਕਾਰ ਕਰਦੇ ਨੇ। ਮਹਾਰਾਜ ਕਹਿੰਦੇ ਪਾਤਾਲ ਪੁਰੀਆਂ ਲੋ ਆਕਾਰ ਜਿਸ ਵਿੱਚ ਵਰਤਾ ਹੁਕਮ ਕਰਾਰਾ, ਹੁਕਮ ਚੱਲਦਾ, ਬਸ ਨਹੀਂ ਹੈ ਕਿਸੇ ਦੇ ਹੁਕਮ ਦੀ, ਹੈ ਹੁਕਮੇ ਸਾਜੇ, ਹੁਕਮੇ ਟਾਹੇ, ਹੁਕਮੇ ਮੇਲ ਮਿਲਾਏ। ਸੋ ਇਹ ਤਾਂ ਮਹਾਰਾਜ ਕਹਿੰਦੇ ਸਾਰਾ ਕੁਛ ਭਾਈ ਪਰਮੇਸ਼ਰ ਦੇ ਹੱਥ ਵਿੱਚ ਹੈ। ਉਹ ਜੋ ਗੱਲ ਹੁੰਦੀ ਹੈ ਪਾਉਂਦੀ ਜੋ ਮੇਰੇ ਸਾਹਿਬ ਨੂੰ, ਵਾਪਸ ਚਲੇ ਗਏ। ਕਹਿੰਦੇ ਤਪਾ ਜੀ ਪੁੱਛਿਆ ਆਏ ਅਸੀਂ, ਕਹਿੰਦੇ ਕੀ ਕਹਿੰਦੇ ਮੀਂਹ ਪਾਉਂਦਾ ਕਿ ਨਹੀਂ? ਕਹਿੰਦੇ ਉਹ ਤਾਂ ਐਂ ਕਹਿੰਦੇ ਨੇ। ਕਹਿੰਦਾ ਫੇਰ ਮੀਂਹ ਤਾਂ ਮੈਂ ਪਾਉਣਾ, ਪਰ ਮੈਂ ਤਾਂ ਪਾ ਸਕਦਾ ਜੇ ਇਹਨੂੰ ਪਿੰਡ ਤੋਂ ਕੱਢ ਦਾ, ਜੇ ਮੀਂਹ ਆਪੇ ਹੀ ਪੈ ਜਾਣਾ, ਕਿਉਂਕਿ ਪਾਪ ਹੁੰਦਾ ਇਸ ਕਰਕੇ ਮੀਂਹ ਨਹੀਂ ਪੈ ਰਿਹਾ, ਪੜਕਾ ਦਿੱਤੇ। ਅਤੇ ਉਸ ਵੇਲੇ ਪੱਕੇ ਕਰਦੇ ਵੀ ਜੇ ਊਂ ਨਹੀਂ ਜਾਂਦੇ ਤਾਂ ਧੱਕੇ ਦੇਖ ਦੇ ਕੇ ਕੱਢ ਦਿਓ। ਉਸ ਵੇਲੇ ਗੁਰੂ ਮਹਾਰਾਜ ਕੋਲ ਫੇਰ ਆ ਗਏ ਅਤੇ ਅਦਬ ਨਾਲ ਨਹੀਂ ਬੋਲਦੇ। ਕਿੰਨੀ ਬੇਅਦਬੀ ਸੀ ਇੱਕ ਮਿਸਾਲ ਤੋਂ ਪਤਾ ਲੱਗ ਜੂ। ਇੱਕ ਉੱਥੇ ਦਾ ਚੌਧਰੀ ਸੀ ਮਲੂਕਾ, ਸਤਸੰਗ ਲੱਗਿਆ ਹੋਇਆ, ਸੰਗਤ ਬੈਠੀ ਹੈ ਅਤੇ ਮਹਾਰਾਜ ਜੀ ਪਲੰਘ 'ਤੇ ਬੈਠੇ। ਕਿਸੇ ਨੇ ਕਿਹਾ ਮਲੂਕਿਆ ਤੂੰ ਬਿਮਾਰ ਹੈ, ਇਹ ਗੁਰੂ ਮਹਾਰਾਜ ਸਮਰੱਥ ਨੇ ਇੱਕ ਵਚਨ ਕਰ ਦਿੱਤਾ ਤੂੰ ਰਾਜੀ ਹੋ ਜਾਏਗਾ। ਮਿਰਗੀ ਉੱਠਦੀ ਸੀ, ਉਹਨੂੰ ਮਿਰਗੀ ਪੈਂਦੀ ਸੀ, ਬੜੇ ਅਭਿਮਾਨ ਦੇ ਨਾਲ ਗਿਆ। ਕਹਿੰਦਾ ਸਾਡੇ ਪਿੰਡ ਦੇ ਖੱਤਰੀਆਂ ਦੇ ਘਰੇ ਰਹਿੰਦਾ, ਆਪ ਚੌਧਰੀ ਬਣਿਆ ਇਲਾਕੇ ਦਾ। ਮਹਾਰਾਜ ਦੇ ਜਾ ਕੇ ਸਿਰਾਣੇ ਵੱਲ ਬੈਠ ਗਿਆ, ਸਾਰੀ ਸੰਗਤ ਥੱਲੇ ਬੈਠੀ। ਕਹਿੰਦਾ ਮਹਾਰਾਜ ਮੈਂ ਇੱਥੇ ਤਾਂ ਚੌਧਰੀ ਹਾਂ ਅਤੇ ਮੈਂ ਤੁਹਾਡੇ ਕੋਲ ਕੰਮ ਆਇਆ। ਮਹਾਰਾਜ ਜੀ ਕਿੰਨੀ ਨਿਮਰਤਾ, ਕਿੰਨੀ ਸਹਿਣਸ਼ੀਲਤਾ। ਕਹਿੰਦੇ ਦੱਸੋ ਚੌਧਰੀ ਕੀ ਗੱਲ? ਕਹਿੰਦੇ ਮੈਨੂੰ ਮਿਰਗੀ ਪੈਂਦੀ ਹੈ। ਸਿੱਧਾ ਹੀ ਕਹਿੰਦਾ, ਕਹਿੰਦਾ ਅੰਗਦਾ ਮੈਨੂੰ ਮਿਰਗੀ ਪੈਂਦੀ ਹੈ, ਹਟਾ, ਮੈਂ ਸੁਣਿਆ ਤੂੰ ਹਟਾ ਦਿੰਦਾ ਅਤੇ ਤੂੰ ਸਾਡੇ ਪਿੰਡ ਰਹਿੰਦਾ, ਮੇਰੀ ਮਿਰਗੀ ਹਟਾ। ਮਹਾਰਾਜ ਕਹਿੰਦੇ ਚੌਧਰੀ ਮਲੂਕੇ ਅਤੇ ਮਿਰਗੀ ਤਾਂ ਹਟ ਜੂਗੀ, ਤੂੰ ਸ਼ਰਾਬ ਨਾ ਪੀ। ਕਹਿੰਦਾ ਚੰਗਾ। ਮਿਰਗੀ ਹਟ ਗਈ, ਸੱਤ ਅੱਠ ਸਾਲ ਲੰਘ ਗਏ। ਇੱਕ ਦਿਨ ਸਤਸੰਗ ਹੋ ਰਿਹਾ ਅਤੇ ਉੱਧਰ ਇਹ ਚੁਬਾਰੇ ਦੇ ਉੱਤੇ ਬੈਠਾ ਮੰਜਾ ਡਾਈ ਅਤੇ ਸੇਵਾਦਾਰ ਨੂੰ ਕਹਿਣ ਲੱਗਿਆ, ਦੇਖ ਕਹਿੰਦਾ ਸਾਹਮਣੇ ਕਿਹੋ ਜਿਹੇ ਵਧੀਆ ਬੱਦਲ ਆ ਰਹੇ ਨੇ, ਕਾਲੇ ਕਾਲੇ, ਅਤੇ ਬੋਤਲ ਲਿਆ ਤੂੰ ਜਾ ਕੇ। ਕਹਿੰਦਾ ਚੌਧਰੀ ਤੈਨੂੰ ਕਿਹਾ ਸੀ ਇਹਨਾਂ ਨੇ ਵੀ ਤੂੰ ਸ਼ਰਾਬ ਨਾ ਪੀ। ਕਹਿੰਦਾ ਲੈ ਐਵੇਂ ਮਾਰਤੀ, ਮੇਰੀ ਮਿਰਗੀ ਤਾਂ ਆਪੇ ਹੀ ਹਟੀ ਹੈ, ਸ਼ਰਾਬ ਪੀਣ ਨਾਲ ਕਿਤੇ ਹਟੀ ਹੈ, ਐਂ ਕਿਤੇ ਹਟ ਜਾਂਦੀ ਹੈ, ਕੋਈ ਦਵਾਈ ਦਿੱਤੀ ਹੈ ਉਹ ਤਾਂ ਹਟਣੀ ਸੀ, ਸਭ ਭੁੱਲ ਗਿਆ, ਸ਼ਰਾਬ ਲੈ ਆਉਂਦੀ ਪੀ ਲਈ। ਪੀ ਕੇ ਜਿੱਧਰ ਮਹਾਰਾਜ ਬੈਠੇ ਸਤਸੰਗ ਕਰਦੇ ਸੀ ਉਸ ਪਾਸੇ ਆ ਕੇ ਨੀਵਾਂ ਹੋ ਕੇ ਕਹਿਣ ਲੱਗਿਆ, ਕਹਿੰਦਾ ਉਹ ਅੰਗਦਾ ਉਹ ਅੰਗਦਾ, ਕਹਿੰਦਾ ਲੈ ਅਸੀਂ ਕਹਿੰਦਾ ਪੀ ਲਈ। ਮਹਾਰਾਜ ਸਹਿਜ ਸੁਭਾਅ ਕਹਿੰਦੇ ਫਿਰ ਮਿਰਗੀ ਵੀ ਆ ਗਈ, ਦੁੜਾਮ ਕਰਕੇ ਗਰਦਨ ਪਰਨੇ ਥੱਲੇ ਗਿਰੇ। ਇਹ ਮੈਂ ਅਦਬ ਦੀ ਗੱਲ ਦੱਸਦਾ ਵੀ ਮਹਾਰਾਜ ਇੰਨਾ ਚਿਰ ਰਹੇ ਉੱਥੇ, ਸਾਰੇ ਭਾਰਤ ਵਰਸ਼ ਦੀਆਂ ਸੰਗਤਾਂ ਆਉਂਦੀਆਂ ਸੀ, ਪੜੋਸੀ ਨੂੰ ਨਹੀਂ ਪਤਾ ਲੱਗਿਆ ਉਹ ਕਿੱਡੇ ਬੇਅਦਬੀ ਨਾਲ ਬੋਲਦਾ। ਸੋ ਇਹ ਪਿੰਡ ਦਿਆਂ ਨੂੰ ਨਹੀਂ ਪਤਾ ਲੱਗਿਆ ਬਈ ਕਿੱਡੀ ਬੜੀ ਆਪ ਅਕਾਲ ਪੁਰਖ ਨਿਰੰਕਾਰ ਸਾਡੇ ਨਗਰ ਦੇ ਵਿੱਚ ਆ ਕੇ ਬੈਠੇ ਨੇ। ਅਸੀਂ ਕੁਛ ਮਾੜੀ ਮੋਟੀ ਇੱਜ਼ਤ ਕਰੀਏ, ਕੋਈ ਚਾ ਮੱਝਾਂ ਦਾ ਦੁੱਧ ਦੇ ਆਇਆ ਕਰੀਏ, ਕੋਈ ਚਾਰ ਸੇਰ ਦਾਣੇ ਦੇ ਦਿਆ ਕਰੀਏ, ਨਾ ਕੁਛ ਨਹੀਂ ਦੇਣਾ। ਉਹ ਉੱਥੇ ਤਪੇ ਕੋ ਲੈ ਜਾਣਾ, ਉਹ ਸ਼ਰਾਬ ਪੀ ਲੈਂਦਾ ਸੀ ਅੰਦਰ ਵੜ ਕੇ, ਅਤੇ ਈਰਖਾ ਐਡੀ ਸੀ ਗੁਰੂ ਮਹਾਰਾਜ ਵੱਲ ਆਉਣ ਹੀ ਨਹੀਂ ਸੀ ਦਿੰਦਾ, ਰੋਜ਼ ਅਣ ਹੋਈਆਂ ਗੱਲਾਂ ਕੱਥਦੇ ਨੇ। ਈਰਖਾ ਨਿੰਦਿਆ ਐਸੀ ਚੀਜ਼ ਹੈ ਸਾਧ ਸਿੰਘ ਜੀ, ਕਿ ਕੋਈ ਨਿੰਦਿਆ ਕਰ ਦਿਉ ਦੂਸਰੇ ਦੇ ਮਨ 'ਚ ਗੱਲ ਪਾ ਦਿਉ, ਉਹ ਨਾ ਤਾਂ ਉਹਨੂੰ ਸਾਫ਼ ਕਰ ਸਕੇ ਨਾ ਜਾਵੇ, ਉੱਥੋਂ ਰੁਕ ਜਾਂਦਾ। ਇਸੇ ਕਰਕੇ ਇਹਦਾ ਸਭ ਤੋਂ ਵੱਡਾ ਪਾਪ ਹੈ ਨਿੰਦਾ ਭਲੀ ਕਿਸੇ ਕੀ ਨਾ ਹੀ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤੇਰਾ ਨਿੰਦਕਾ ਨਰਕੇ ਕੋਲ। ਕਹਿਣ ਲੱਗੇ ਫਿਰ ਤਪਾ ਜੀ ਕੀ ਕਰੀਏ, ਮੀਂਹ ਪਵਾਓ। ਕਹਿੰਦੇ ਅਸੀਂ ਤਾਂ ਬਹੁਤ ਔਖੇ ਹਾਂ। ਕਹਿੰਦੇ ਮੈਂ ਕਿਵੇਂ ਮੀਂਹ ਪਵਾਵਾਂ, ਜਿੰਨਾ ਚਿਰ ਇਹ ਪਿੰਡ ਵਿੱਚ ਹੈ ਉਨਾ ਚਿਰ ਮੈਂ ਨਹੀਂ ਪਾ ਸਕਦਾ, ਜੇ ਤੁਹਾਡੇ 'ਚ ਹਿੰਮਤ ਆ ਕੱਢ ਦਿਉ, ਜਦੇ ਲਓ ਮੀਂਹ ਆਇਆ ਹੋਇਆ। ਇਹ ਮੂਰਖ ਇਕੱਠੇ ਹੋ ਕੇ ਮਹਾਰਾਜ ਵੱਲ ਨੂੰ ਆ ਗਏ, ਤਕੜੇ ਹੋ ਗਏ। ਕਹਿੰਦੇ ਲੈ ਵੀ ਜੇ ਊਂ ਨਾ ਨਿਕਲੇ ਤਾਂ ਬਾਂਹ ਤੋਂ ਫੜ ਕੇ ਆਪਾਂ ਕੱਢਦੇ ਹਾਂ, ਬਹੁਤਾ ਤਾਂ ਨਹੀਂ ਹੈਗਾ, ਕਿੰਨਾ ਕੁ ਜ਼ੋਰ ਹੋਊਗਾ। ਇਹ ਸਿੱਖ ਤਾਂ ਮਾੜੇ ਮਾੜੇ ਹੀ ਨੇ ਜਿਹੜੇ ਇੱਥੇ ਰਹਿੰਦੇ, ਇਹੀ ਅਪਮਾਨ ਹੋਇਆ ਕਰਦਾ ਹੈ ਕਿਉਂਕਿ ਸਾਰ ਨਹੀਂ ਜਾਣਦੇ,
ਨਹੀਂ ਉਹ ਜਾਣਦੇ ਮੂਰਖ ਸਾਰ ਗੁਰਾਨੀ।
ਸਤਿਗੁਰ ਪੁਰਖ ਗਮ ਹੈ ਨਿਰਵੈਰ ਨਿਰਾਲਾ।